ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜੁੜ ਬੈਠੀ ਅਤੇ ਪਾਵਨ ਗੋਦਾਂ ਨਿਗਾਰ ਅੰਗ ਰਸ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਸਿਮਰਨ। ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਓ ਦੱਸੇ ਜਾਂਦੇ ਹਨ। ਹਾਂਜੀ, ਪਰਮਾਰਥ ਵਿੱਚ ਜੀਵ ਦੀ ਸੁਰਤ ਦੇ ਚਾਰ ਪੜਾਓ ਦੱਸੇ ਜਾਂਦੇ ਹਨ। ਪਹਿਲਾ ਹੈ ਜਾਗਰਤ ਅਵਸਥਾ, ਦੂਸਰਾ ਹੈ ਸੁਪਨ ਅਵਸਥਾ, ਤੀਸਰਾ ਹੈ ਸਸ਼ੁਪਤੀ ਅਵਸਥਾ, ਚੌਥਾ ਹੈ ਚੌਥਾ ਪਦ। ਸੋ ਇਹ ਚਾਰ ਅਵਸਥਾਵਾਂ ਹਨ। ਪਹਿਲਾ ਹੈ ਜਾਗਰਤ ਅਵਸਥਾ। ਅਸੀਂ ਸਾਰੇ ਜੀਵ ਜਦ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਧਿਆਨ ਦੇਣਾ ਜੀ, ਜਦੋਂ ਅਸੀਂ ਜਾਗਦੇ ਹੁੰਦੇ ਹਾਂ ਤਾਂ ਸਾਡਾ ਮਨ ਬਾਹਰਮੁਖੀ ਮਾਇਕੀ ਰੁਝੇਵਿਆਂ ਵਿੱਚ ਗਲਤਾਨ ਰਹਿੰਦਾ ਹੈ। ਇਹ ਮਨ ਧੰਦਾ ਬੰਧੇ ਕਰਮ ਕਮਾਏ, ਮਾਇਆ ਮੁੱਠਾ ਸਦਾ ਬਿਲ ਲਾਏ, ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ, ਨਾਨਕ ਨਾਮ ਨਚੇਤਨੀ ਅਗਿਆਨੀ ਅੰਧਲੇ ਅਵਰੇ ਕਰਮ ਕਮਾਏ। ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁੱਝਦਾ ਹੀ ਨਹੀਂ। ਹਾਂਜੀ, ਜਦੋਂ ਅਸੀਂ ਜਾਗਦੇ ਹਾਂ ਜਾਗਰਤ ਅਵਸਥਾ ਵਿੱਚ, ਇਸ ਅਵਸਥਾ ਵਿੱਚ ਸਾਡੇ ਮਨ ਨੂੰ ਹਉਮੈ ਅਥਵਾ ਮਾਇਆ ਦੇ ਦਾਇਰੇ ਤੋਂ ਬਾਹਰ ਹੋਰ ਕੁਝ ਸੁੱਝਦਾ ਹੀ ਨਹੀਂ। ਹਉਮੈ ਮਮਤਾ ਮੋਹਣੀ ਮਨ ਮੁੱਖਾਂ ਨੂੰ ਗਈ ਖਾਏ, ਜੋ ਮੋਹ ਦੂਜੇ ਭਾਏ ਚਿਤ ਲਾਏਂਦੇ ਤਿਨਾਂ ਵਿਆਪ ਰਹੀ ਲਪਟਾਏ। ਭੁੱਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤੈਂ ਆਪ ਬੰਧਾਇਓ। ਸਾਧੋ ਇਹ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਗਾਨਾ। ਹਉਮੈ ਵਿੱਚ ਜੀਓ ਬੰਦ ਹੈ, ਨਾਮ ਨ ਵਸੇ ਮਨ ਆਏ, ਮਨ ਮਾਇਆ ਮੈਂ ਫਤ ਰਹਿਓ, ਵਿਸਰਿਓ ਗੋਬਿੰਦ ਨਾਮ, ਕਉ ਨਾਨਕ ਬਿਨ ਹਰ ਭਜਨ ਜੀਵਨ ਕਉ ਨੇ ਕਾਮ। ਦੂਸਰੀ ਅਵਸਥਾ ਹੈ ਜੀ ਸੁਪਨ ਅਵਸਥਾ। ਜਦ ਸਾਨੂੰ ਨੀਂਦ ਆ ਜਾਂਦੀ ਹੈ, ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਂ ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤ ਅਤੇ ਗਲਤਾਨ ਹੈ। ਹਾਂਜੀ, ਜਦ ਸਾਨੂੰ ਨੀਂਦ ਆ ਜਾਂਦੀ ਹੈ ਤਾਂ ਸਾਡੇ ਜੀਵਨ ਦੇ ਪਿਛਲੇ ਕਰਮਾਂ ਦੀ ਫਿਲਮ ਸਾਡੇ ਮਨ ਉੱਤੇ ਉੱਗੜ ਆਉਂਦੀ ਹੈ। ਸਾਰਾ ਸੰਸਾਰ ਇਹਨਾਂ ਦੋਹਾਂ ਮਾਨਸਿਕ ਅਵਸਥਾਵਾਂ ਜਾਗਰਤ ਅਤੇ ਸੁਪਨ ਵਿੱਚ ਹੀ ਪ੍ਰਵਿਰਤ ਅਤੇ ਗਲਤਾਨ ਹੈ। ਇਹ ਸਭ ਮਾਇਕੀ ਬਾਹਰਮੁਖੀ ਦੂਜੇ ਭਾਉ ਵਾਲਾ ਵੱਡ ਖੇਲ ਤਮਾਸ਼ਾ ਹੈ ਜੀ, ਜਿਸ ਵਿੱਚ ਹਉਮੈ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੈ। ਐਸੇ ਜੀਵਾਂ ਨੂੰ ਅੰਤਰਮੁਖੀ ਆਤਮਿਕ ਜੀਵਨ ਦੀ ਸੋਝੀ ਨਹੀਂ ਹੁੰਦੀ। ਜਿਹੜੇ ਜੀਵ ਸਿਰਫ ਕੇਵਲ ਇਹਨਾਂ ਦੋਨਾਂ ਅਵਸਥਾਵਾਂ ਵਿੱਚ ਹੀ ਗ੍ਰਸਤ ਹਨ, ਐਸੇ ਜੀਵ ਨੂੰ ਅੰਤਰ ਜੀਵਾਂ ਨੂੰ ਅੰਤਰਮੁਖੀ ਆਤਮਿਕ ਜੀਵਨ ਦੀ ਸੋਝੀ ਨਹੀਂ ਹੁੰਦੀ ਅਤੇ ਨਾ ਹੀ ਇਸ ਬਾਰੇ ਕੋਈ ਜਾਣਨ ਦੀ ਲੋੜ ਪਾਸਦੀ ਹੈ। ਕੋਈ ਵਿਰਲੇ ਭਾਗਾਂ ਵਾਲੇ ਗੁਰਮੁਖ ਜਨ ਹੀ ਅੰਤਰਮੁਖੀ ਹੋ ਕੇ ਆਤਮਿਕ ਮੰਡਲ ਦੀ ਪਿਰਮ ਖੇਲ ਖੇਲਦੇ ਹਨ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕੋਟਨ ਮੈਂ ਨਾਨਕ ਕੋ ਨਾਰਾਇਣ ਜਹਿ ਚੀਤ, ਜਗ ਮੈਂ ਉੱਤਮ ਕਾਂਢੀਐ ਵਿਰਲੇ ਕੇਈ ਕੇ, ਗੁਰ ਕਾ ਸ਼ਬਦ ਕੋ ਵਿਰਲਾ ਬੂਝੈ, ਨਾਨਕ ਵਿਰਲੇ ਪਾਈਐ ਜੋ ਨ ਰਚੇ ਪਰਪੰਚ। ਤੀਸਰੀ ਅਵਸਥਾ ਹੈ ਜੀ ਸਸ਼ੋਪਤੀ ਅਵਸਥਾ। ਇਹ ਫੁਰਨਾਹੀਨ ਸੁਰਤੀ ਦੀ ਸ਼ੂਨ ਅਵਸਥਾ ਹੈ। ਸਸ਼ੋਪਤੀ ਅਵਸਥਾ ਇਹ ਫੁਰਨਾਹੀਨ ਸੁਰਤੀ ਦੀ ਸ਼ੂਨ ਅਵਸਥਾ ਹੈ। ਸਿਮਰਨ ਦੁਆਰਾ ਮਨ ਇਕਾਗਰ ਹੋਣ ਕਰਕੇ ਜਿਗਿਆਸੂ ਆਪਣੇ ਅੰਦਰ ਬੇਅੰਤ ਸ਼ਕਤੀਆਂ ਮਹਿਸੂਸ ਕਰਦਾ ਹੈ, ਜਿਨ੍ਹਾਂ ਨੂੰ ਉਹ ਕਈ ਤਰੀਕਿਆਂ ਨਾਲ ਵਰਤਦਾ ਹੈ, ਜਿਵੇਂ ਕਿ ਰਿੱਧੀਆਂ ਸਿੱਧੀਆਂ, ਕਰਾਮਾਤਾਂ, ਹਿਪਨੋਟਿਜ਼ਮ, ਮੈਮਰਿਜ਼ਮ, ਕਾਲਾ ਜਾਦੂ, ਤਾਂਤਰਿਕ ਯੋਗ, ਵਾਕ ਸਿੱਧੀ, ਅੰਤਰਯਾਮਤਾ। ਜਗਿਆਸੂ ਇਹਨਾਂ ਚਿਲਕਵਿਆਂ ਅਚੰਬਿਆਂ ਅਤੇ ਜਾਦੂ ਟੋਣਿਆਂ ਵਿੱਚ ਰਚ ਮਿਚ ਜਾਂਦਾ ਹੈ ਅਤੇ ਇਸੇ ਨੂੰ ਆਤਮਕ ਮੰਜ਼ਿਲ ਸਮਝ ਲੈਂਦਾ ਹੈ। ਆਮ ਤੌਰ 'ਤੇ ਯੋਗੀ ਲੋਕਾਂ ਦਾ ਪਰਮਾਰਥ ਇੱਥੋਂ ਤਾਈਂ ਹੀ ਸੀਮਤ ਹੈ। हाँ जी सशोपति अवस्था तक ही जोगी लोगों का परमार्थ जो है वह सीमित है। इन्हां तिन्हां अवस्थावां हाँ जी जागृत सुपन ते सशोपति इन्हां तिन्हां अवस्थावां विच माया की छाया हुंदी है। दूसरा हो सूखम होमे की अंश हुंदी है। असी जन्म जन्मां तों बाहर मुखी माइकी संसार विच विचरदे आए हाँ। सानू अज्ञानता विच सोझी नहीं कि बाहर मुखी माइकी जीवन तो बिना कोई उचेरा कोई चंगेरा कोई सुहनेरा कोई सुखदाई कोई अंतरमुखी आत्मक जीवन भी है। हाँ जी असी जन्मां जन्मां तो बाहर मुखी माइकी संसार विच विचरदे आए हाँ। सानू अज्ञानता विच सोझी नहीं आउंदी कि बाहर मुखी माइकी जीवन तो बिना कोई उचेरा कोई होर जीवन कोई दूसरा जीवन चंगेरा सुहनेरा सुखदाई अंतरमुखी आत्मक जीवन भी है। साडा मन बाहर मुखी माइकी मंडल विच बेपरवाह होके दड़ंगे लाउण गिजया होया है। इसनू अंतरमुखी होना औखा ते अनहोना लगता है। हाँ जी ये जो साडा मन है बाहर मुखी माइकी मंडल विच बेपरवाह होके दड़ंगे लाउण गिजया होया है। इसनू अंतरमुखी होना औखा ते अनहोना लगता है। आखण औखा साचा नाउ पर गुरबाणी विच स्पष्ट हुक्म है। बाहर जातो ठाक रहावे गुरमुख सहज समावे सेखा चौ चक्या चौ वाया एहो मन इकत कर आण एहड़ तेहड़ छड़ तू गुर का शब्द पछाण। मन मेरिया अंतर तेरे निदान है बाहर वस्त न पाल जो भावे सो पुंछ तू गुरमुख नदर निहाल। गुरमुख नदर निहाल मन मेरे अंतर हर नाम सखाई मनमुख अंदले ज्ञान विहूणे दूजे पाए खवाई। मिलिए मिलिया ना मिले मिले मिलिया जे होए अंतर आत्मे जो मिले मिलिया कहिए सोए। हाँ जी अंतर आत्मे जो मिले मिलिया कहिए सोए। चौथा पद है चौथी अवस्था जो है वह है चौथा पद जिसनू आत्ममंडल तुरिया अवस्था ब्रह्म मंडल परम पद निज कर सहज कर अनुपव नगर अबचल नगर बेगमपुरा सचखंड आदि नावां नाल भी जानिया जाता है। जो चौथी अवस्था चौथा पद है इत्थे नाम दा प्रकाश है। हाँ जी चौथी अवस्था जो है इत्थे नाम दा प्रकाश है। नाम दी रुण चुन है नाम दी जीवन रौ है नाम दा महारस है नाम दा रंग है नाम दी मस्ती है नाम दा अहलाद है अनहद धुनी वजदी है। चौथे पद विच चौथी अवस्था विच नाम दा अहलाद है अनहद धुनी वजदी है अनहद शब्द रव रिया भरपूर है। इस अवस्था विच बख्शे हुए गुरमुख प्यारे वसते हैं जी जो प्रभु दी पावन हजूरी विच पिरम प्याले दा रंग रस पुंच के अलमस्त मतवारे हो जांदे हैं। ये जो चौथी अवस्था है इस अवस्था विच बख्शे हुए गुरमुख प्यारे वसदे हन जो प्रभु दी पावन हजूरी विच पिरम प्याले दा रंग रस पुंच के अलमस्त मतवारे हो जांदे हन। बाबा मन मतवारो नाम रस पीवे सहज रंग रच रहया एनस बनी प्रेम लिव लागी शब्द अनाहद गहया। इत्थे सतगुर अपने रंग रतड़िया गुरमुखा नाल प्यार करदा है। इस अवस्था विच सतगुरु अपने रंग रते गुरमुखा नाल प्यार करदा है लाड लडाउंदा है खेल खिलाउंदा है प्रित पालदा है नित सार संभालदा है। इस अवस्था विच अपने रंग रतड़िया नाल उन्हां दा पाप कटदा है कल कलेश तो बचाउंदा है जमा तो रख्या करदा है सतगुरु मुक्ति बख्शदा है पिरम प्याले पिलाउंदा है प्रीत डोरी नाल खिचदा है सिमरन कराउंदा है सिमरन जीवन बख्शदा है। खेल खिलाए लाड लडावे सदा सदा अनदाई प्रित पाले बारक की न्याई जैसे मात पिताई। हर जी माता हर जी पिता, हर जीव प्रित पालक, हर जी मेरी सार करे हम हर के बालक। सहजे सहज खिलाएंदा नहीं करदा आलक, औगण को न चितारदा गल सेती लायक, मुंह मंगा सोई देवदा हर पिता सुखदायक। ज्ञान रास नाम धन सौंपियन इस सौदे लायक, साजी गुरु नाल बहालिया सर्व सुख पायक, मैं नालों कदे न विछड़े हर पिता सबना गल्लां लायक। ये आत्म मंडल, ये जो चौथा पद है, निर्मल हूँ अत निर्मलिया है जी, इत्थे माया दी छाया नहीं है, इत्थे होमे दा अभाव है, इत्थे चौथे पद विच सदा खैर है, सदा सुख है, सदा खुशी है, सदा प्रीत प्रेम रस चाओ है, सदा नाम वरत रहा हुंदा है। असल विच ए सूखम आत्मक अवस्था नूं साडी अल्प बुद्धि पकड़ ही नहीं सकती। हां जी, ए सूखम आत्मक अवस्था जिहड़ा चौथा पद है, इसनूं साडी अल्प बुद्धि पकड़ नहीं सकती, बयान ही नहीं कर सकती, क्योंकि ए तां अनुभवी तत् है, डिवाइन असेंस है, जो अंतर आत्मे अनुभव द्वारा सतगुरु की कृपा नाल बुझिया सीझिया माणिया जा सकता है, जिसनूं कोई विरला जग्यासु ही बुझदा है। गुरमुख विरला कोई बुझै, शब्द रह शब्दे रहा समाई, नाम रते सदा सुख होई, गुरमुख बिरला बूझै कोई। हाँ जी, एक उदाहरण देंदे हन गुरमुख प्यारे महापुरख कि शराबी शराब पीन दा अभ्यास करके आप ही शराब दा स्वरूप बन जाता है, फिर वह शराब नूं आप नहीं याद करता, बल्कि उदा मन उदा तन उदा अंतशकरण समुचा आपा शराब लई कूका मारदा है, ते उस दे हर एक ख्याल उसकी हर एक सोचनी हर एक हरकत विच शराब दी रंगत सहज सुभाए प्रगट हुंदी है। इसे तरह जद जग्यासु गुरमंत्र दा मन चित नाल सिमरन करदा है, ता सहजे सहजे गुरमंत्र उस दे मन चित अंतशकरण विच तस वस रस जांदा है। हां जी, इसे तरह जद जग्यासु गुरमंत्र दा मन चित नाल सिमरन करदा है, ता सहजे सहजे गुरमंत्र उस दे मन चित अंतशकरण विच तस वस रस जांदा है, ते जग्यासु सिमरन दा ही स्वरूप बन जांदा है। सिमरन दी इस अवस्था नूं गुरबाणी इउं दर्साउंदी है, कबीर तू तू करता तू हुआ, मुझ में रहा न हूं जब आपा पर का मिट गया, जत देखा तत तू। बोतल विच पई शराब दा स्वरूप कौड़ा कुसैला रंग बरंगा मिल गोबा कोल हुंदा है, पर उसनू पीण नाल जो सुरूर आउंदा है ओ विलक्षण है। निरापुरा शराब दे अखरी नाम, उस दे दिमागी जानकारी, बाहर मुखी बोतलां दी संगत दा शराब दे गुण औगुण दे ज्ञान नाल सुरूर नहीं आ सकता। इह सुरूर शराब दी अखरी ज्ञान तो विलखण ते होरवां है, पर जद शराब पीती जाए तो वह शराब किसी अकह सुरूर सुरूर विच बदल जाती है। शराब दी हस्ती नहीं रहिंदी, पर उसका असर अनोखे उमाह उत्साह सुरूर ते मस्ती दे रूप विच परवृत्त प्रगट होंदा है। ठीक इसे तरह सिमरन अभ्यास करदे करदे गुरमंत्र साडे मन तन बुद्धि अंतशकरण विच उतर जांदा है, अते किसे सुभागे समय आत्म कला दी छू नाल ए इलाही रस इलाही रंग इलाही प्रीत प्यार विच बदल जांदा है ए सिमरन। इस तरह जग्यासु दा सिमरन ध्यावना हो जांदा है। हाँ जी, ए फिर इस तरह जग्यासु दा सिमरन ध्याना हो जाता है, अते उस दा जीवन रूप बन जाता है। गुरमुख जन नाम दे रंग रस विच अलमस्त मतवारा होके अगै आत्मक उत्साह उमाह विच विचरदा है, जिसनू गुरमत विच चढ़दियां कलां कहा जाता है। माई री पेख रही बिस्माद, अनहद तुनी मेरा मन मोयो, अचरज तांके स्वाद। देखो अचरज पया, जय ठाकर को सुनत अगाध बोध, सो हृदय गुर दया। याद रखने वाली जरूरी गल ए है कि शराब दा सुरूर आरजी टेंपरेरी है, ਹਾਨੀਕਾਰਕ ਹੈ, ਪਰ ਨਾਮ ਦਾ ਸਰੂਰ ਤੇ ਨਾਮ ਦੀ ਖੁਮਾਰੀ ਹਮੇਸ਼ਾ ਚੜੀ ਰਹਿੰਦੀ ਹੈ। ਹਰ ਰਸ ਪੀਵਤ ਸਦ ਹੀ ਰਾਤਾ, ਆਨ ਰਸਾ ਖਿਨ ਮੈਂ ਲਹਿ ਜਾਤਾ, ਹਰ ਰਸ ਕੇ ਮਾਤੇ ਮਨ ਸਦਾ ਆਨੰਦ, ਆਨ ਰਸਾ ਮੈਂ ਵਿਆਪੈ ਚਿੰਦ। ਅਸੀਂ ਗ੍ਰਿਸਤੀ ਲੋਕ ਹਾਂ, ਸਾਡੇ ਕੋਲੋਂ ਜੋਗੀਆਂ ਵਾਲਾ ਸਮਾਧੀਆਂ ਨਹੀਂ ਲੱਗ ਸਕਦੀਆਂ। ਇਸੇ ਲਈ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਅਥਵਾ ਸਤਸੰਗਤ ਦੀ ਸੌਖੀ ਸਾਧਨਾ ਦੱਸੀ ਹੈ, ਜਿਸ ਨੂੰ ਸਹਿਜ ਯੋਗ ਜਾਂ ਸਹਿਜ ਸਮਾਧ ਕਿਹਾ ਗਿਆ ਹੈ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ, ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ, ਔਗਣ ਕਾਠ ਮੁਖ ਉਜਲਾ ਹਰ ਨਾਮ ਤਰਾਏ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੇ ਕਰਮਾ ਕਉ ਨਾਨਕ ਤਿਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਕੋਟ ਕਰਮ ਕਰਦੇ ਨਾ ਸੋਦਾ, ਸਾਧ ਸੰਗਤ ਮੈਂ ਮਨ ਪ੍ਰਬੋਧਾ। ਗੁਰਮੁਖ ਮਾਰਗ ਧਨ ਹੈ, ਸਾਧ ਸੰਗਤ ਮਿਲ ਸੰਗ ਚਲਾਇਆ, ਸਾਧ ਜਨਾਂ ਕੇ ਸੰਗ ਭਉ ਜਲ ਤਾਰੀਅਨ, ਸਾਧ ਸੰਗ ਮਿਲ ਹਰ ਗੁਣ ਗਾਏ, ਇਹ ਜਨਮ ਪਦਾਰਥ ਜੀਤਾ ਰੇ। ਹਰ ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਿਤ ਪੁਨੀਤ, ਸਿਮਰਨ ਕਰਦਿਆਂ ਹੋਇਆਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀਆਂ ਕਿੰਗਰੀਆਂ ਉੱਤੇ ਜਦ ਕਤੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ, ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਹੁੰਦੀ ਹੈ। ਧਿਆਨ ਦੇਣਾ ਜੀ ਕਿ ਸਿਮਰਨ ਕਰਦਿਆਂ ਸਤਿਗੁਰੂ ਦੀ ਅਪਾਰ ਬਖਸ਼ਿਸ਼ ਦੁਆਰਾ ਜਗਿਆਸੂ ਦੇ ਨਿਰਮਲ ਹਿਰਦੇ ਦੀ ਕਿੰਗਰੀਆਂ ਉੱਤੇ ਜਦ ਕਦੇ ਆਤਮਕ ਲਿਸ਼ਕ ਪੈਂਦੀ ਹੈ ਅਥਵਾ ਨਾਮ ਦੀ ਕਲਾ ਵਰਤਦੀ ਹੈ, ਤਾਂ ਜਗਿਆਸੂ ਇਸ ਅਨੋਖੇ ਅੰਤਰ ਆਤਮੇ ਤਜਰਬੇ ਤੋਂ ਹੈਰਾਨ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਕੋਈ ਰੁਣ ਚੁਣ ਅਥਵਾ ਕੰਬਣੀ ਜਿਹੀ ਮਹਿਸੂਸ ਕਰਦਾ ਹੈ। ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ। ਲੋਇਨ ਦੇਖ ਰਹੇ ਬਿਸਮਾਦੀ ਚਿਤ ਅਦਿਸ਼ਟ ਲਗਾਈ, ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਨਾਮ ਕਲਾ ਜਾਂ ਰੁਣ ਚੁਣ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਧਿਆਨ ਦੇਣਾ ਜੀ ਜੇ ਜਗਿਆਸੂ ਦੇ ਵੱਡੇ ਭਾਗ ਹੋਣ ਤਾਂ ਇਹ ਅੰਤਰ ਆਤਮੇ ਤਜਰਬੇ ਇਹ ਨਾਮ ਕਲਾ ਜਾਂ ਰੁਣ ਚੁਣ ਇਹ ਛੇਤੀ ਛੇਤੀ ਹੋਣ ਲੱਗ ਪੈਂਦੀ ਹੈ। ਐਸੀ ਹਾਲਤ ਵਿੱਚ ਜਗਿਆਸੂ ਨੂੰ ਸੋਝੀ ਹੋਣੀ ਚਾਹੀਦੀ ਹੈ ਕਿ ਇਹ ਆਤਮਕ ਕੌਤਕ ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੈ, ਜਿਸ ਨੂੰ ਅੰਤਰ ਆਤਮੇ ਮਾਨਣ ਅਤੇ ਅੰਤਰ ਆਤਮੇ ਜਿਉਰਨ ਦੀ ਲੋੜ ਹੈ। ਇਹਨੂੰ ਜਰਨਾ ਵੀ ਹੈ। ਇਹ ਅਤ ਸੂਖਮ ਅਤੇ ਨਾਜ਼ੁਕ ਅਵਸਥਾ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਅਗਵਾਈ ਅਤੇ ਸਹਾਇਤਾ ਦੀ ਅਤ ਲੋੜ ਹੁੰਦੀ ਹੈ। ਪਰ ਦੇਖਿਆ ਗਿਆ ਹੈ ਸੰਗਤ ਵਿੱਚ ਕਈ ਸੱਜਣ ਦਿਖਾਵੇ ਖਾਤਰ ਕਈ ਕਿਸਮ ਦੀਆਂ ਅਣਹੋਣੀਆਂ ਹਰਕਤਾਂ ਕਰਦੇ ਹਨ ਤਾਂ ਕਿ ਸੰਗਤਾਂ ਦਾ ਧਿਆਨ ਉਹਨਾਂ ਵੱਲ ਖਿੱਚਿਆ ਜਾਏ ਅਤੇ ਇਸ ਤਰ੍ਹਾਂ ਉਹਨਾਂ ਦੀ ਆਤਮਿਕ ਤਰੱਕੀ ਰੁਕ ਜਾਂਦੀ ਹੈ। ਸਮਾਂ ਪਾ ਕੇ ਉਹ ਢਹਿੰਦੀਆਂ ਕਲਾਂ ਵੱਲ ਰੁੜਨ ਲੱਗ ਜਾਂਦੇ ਹਨ। ਕਈ ਆਤਮਿਕ ਮਾਰਗ ਦੇ ਪਾਂਧੀ ਇਸ ਆਤਮ ਦੇਸ਼ ਦੀ ਅਲੌਕਿਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਲਈ ਵਰਤ ਕੇ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ, ਜੋ ਕਿ ਆਤਮਿਕ ਪਾਪ ਹੈ। ਹਾਂਜੀ, ਕਈ ਆਤਮਿਕ ਮਾਰਗ ਦੇ ਪਾਂਧੀ ਇਸ ਆਤਮਿਕ ਦੇਸ਼ ਦੀ ਅਲੌਕਿਕ ਅਜਰ ਵਸਤੂ ਨੂੰ ਮਾਇਕੀ ਗਰਜ਼ਾਂ ਦੀ ਪੂਰਤੀ ਅਤੇ ਵਾਹ ਵਾਹ ਦੀ ਵਡਿਆਈ ਦੀ ਖਾਤਰ ਆਪਣੀ ਹੋਮੇ ਨੂੰ ਪੱਠੇ ਪਾਉਂਦੇ ਹਨ, ਜੋ ਕਿ ਆਤਮਿਕ ਪਾਪ ਹੈ। ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉਰਦਾ ਹੈ, ਤਿਉਂ ਤਿਉਂ ਉਸਦਾ ਮਨ ਨਿਰਮਲ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਅਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਹਾਂਜੀ, ਇੱਕ ਪਾਸੇ ਤਾਂ ਮਾਇਕੀ ਗਰਜ਼ਾਂ ਅਤੇ ਆਪਣੀ ਵਾਹ ਵਾਹ ਜਗਿਆਸੂ ਕਈ ਵਰਤਦੇ ਹਨ, ਪੱਠੇ ਪਾਉਂਦੇ ਹਨ ਹੋਮੇ ਨੂੰ, ਅਤੇ ਦੂਜੇ ਪਾਸੇ ਜਿਉਂ ਜਿਉਂ ਜਗਿਆਸੂ ਇਸ ਨਾਮ ਕਲਾ ਨੂੰ ਅੰਤਰ ਆਤਮੇ ਮਾਣਦਾ ਅਤੇ ਜਿਉੜਦਾ ਹੈ, ਤਿਉਂ ਤਿਉਂ ਉਸਦਾ ਮਨ ਨਿਰਮਲ ਅਤੇ ਨਿਮਰਤਾ ਅਤੇ ਸ਼ੁਕਰਾਨੇ ਵਿੱਚ ਭਿੱਜਦਾ ਜਾਂਦਾ ਹੈ ਅਤੇ ਉਹ ਸਤਿਗੁਰੂ ਦੀਆਂ ਹੋਰ ਬਖਸ਼ਿਸ਼ਾਂ ਦਾ ਪਾਤਰ ਬਣਦਾ ਜਾਂਦਾ ਹੈ। ਇਹ ਜੋਗੀਆਂ ਵਾਲਾ ਫੋਕਾ ਮਸ਼ੀਨੀ ਮਕੈਨੀਕਲ ਸਿਮਰਨ ਨਹੀਂ ਹੁੰਦਾ, ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ ਅਤੇ ਸਤਿਗੁਰੂ ਦੀ ਸਤਿਗੁਰ ਦੇ ਦਰੋਂ ਘਰੋਂ ਆਤਮਕ ਦਾਤ ਹੈ। ਹਾਂਜੀ, ਇਹ ਕੋਈ ਜੋਗੀਆਂ ਵਾਲਾ ਮਕੈਨੀਕਲ ਸਿਮਰਨ ਨਹੀਂ, ਇਹ ਤਾਂ ਪ੍ਰੇਮਾ ਭਗਤੀ ਤੋਂ ਉਪਜਿਆ ਸਿਮਰਨ ਜੀਵਨ ਹੈ, ਜੋ ਸਤਿਗੁਰੂ ਦੇ ਦਰੋਂ ਘਰੋਂ ਆਤਮਿਕ ਦਾਤ ਹੈ, ਗੁਰ ਪ੍ਰਸਾਦ ਹੈ, ਨਦਰ ਕਰਮ ਹੈ, ਪ੍ਰੇਮ ਭਗਤ ਹੈ, ਪਿਰਮ ਖੇਲ ਹੈ, ਪਿਰਮ ਪਿਆਲਾ ਹੈ, ਪ੍ਰੇਮ ਪਦਾਰਥ ਹੈ, ਨਾਮ ਹੈ, ਨਾਮ ਦੀ ਕਲਾ ਹੈ, ਨਾਮ ਦਾ ਰਸ ਹੈ, ਨਾਮ ਦਾ ਰੰਗ ਹੈ, ਜੀਵਨ ਪਦਵੀ ਹੈ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ, ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ, ਉਸਦੀ ਤਾਂਗ, ਉਸਦੀ ਖਿੱਚ, ਪਿਆਰ ਉਪਜਦਾ ਹੈ ਅਤੇ ਉਹ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਅਤੇ ਰਸ ਅਤੇ ਸ਼ਾਂਤੀ ਮਾਣਦਾ ਹੈ। ਉਪਜੀ ਪ੍ਰੀਤ ਪ੍ਰੇਮ ਰਸ ਚਾਓ। ਫਿਰ ਗੁਰਮੰਤਰ ਪਿਆਰਾ ਅਤੇ ਰਸਦਾਇਕ ਲੱਗਦਾ ਹੈ ਅਤੇ ਸਹਿਜੇ ਸਹਿਜੇ ਸਾਡੇ ਮਨ ਤਨ ਅੰਤਸ਼ਕਰਨ ਰੋਮ ਰੋਮ ਵਿੱਚ ਡੂੰਘਾ ਤਸ ਵਸ ਰਸ ਕੇ ਦ੍ਰਿੜ ਹੋ ਜਾਂਦਾ ਹੈ ਅਤੇ ਸਾਡਾ ਮਨ ਗੁਰਮੰਤਰ ਦਾ ਹੀ ਫਿਰ ਰੂਪ ਬਣ ਜਾਂਦਾ ਹੈ। ਇਹ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਵਿੱਚ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ, ਇਤਨਾ ਚਾਅ ਹੁੰਦਾ ਹੈ ਕਿ ਜੀਵ ਇਸ ਪਿਰਮ ਰਸ ਨੂੰ ਫਿਰ ਛੱਡ ਨਹੀਂ ਸਕਦਾ। ਧਿਆਨ ਦੇਣਾ ਜੀ ਕਿ ਇਹ ਉੱਚਮ ਉੱਚੀ ਸੂਚਮ ਸੂਚੀ ਆਤਮਕ ਅਵਸਥਾ ਵਿੱਚ ਦ੍ਰਿੜ ਹੋਏ ਸਿਮਰਨ ਦੀ ਸਹਿਜ ਸਮਾਧ ਵਿੱਚ ਇਤਨਾ ਮਹਾਰਸ ਤੇ ਚਾਉ ਹੁੰਦਾ ਹੈ ਕਿ ਜੀਵ ਇਸ ਨੂੰ ਪਿਰਮ ਰਸ ਨੂੰ ਫਿਰ ਛੱਡ ਨਹੀਂ ਸਕਦਾ। ਤੇਰਾ ਜਨ ਰਾਮ ਰਸਾਇਣ ਮਾਤਾ, ਪ੍ਰੇਮ ਰਸਾ ਜਾਂ ਕੋ ਉਪਜੀ, ਪ੍ਰੇਮ ਰਸਾ ਨਿਧ ਜਾਂ ਕੋ ਉਪਜੀ, ਛੋੜ ਨਾ ਕਥੂੰ ਜਾਤਾ। ਮੂੰਹ ਲਾਲਨ ਸਿਓ ਪ੍ਰੀਤ ਬਣੀ ਰਹਾਉ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ, ਬਿਸਰਤ ਨਾਹੀ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂ ਪ੍ਰਬਲ ਪਈ, ਆਨ ਬਿਖੇ ਜਰੀ। ਜਿਵੇਂ ਸ਼ਰਾਬੀ ਨੂੰ ਵੇਲੇ ਸਿਰ ਸ਼ਰਾਬ ਨਾ ਮਿਲੇ ਤੇ ਟੋਟ ਵਿੱਚ ਉਸਦਾ ਬੁਰਾ ਹਾਲ ਹੋ ਜਾਂਦਾ ਹੈ, ਇਸ ਤਰ੍ਹਾਂ ਜਦ ਕਦੇ ਜੀਵ ਦਾ ਧਿਆਨ ਇਸ ਪਿਰਮ ਰਸ ਵਿੱਚੋਂ ਨਿਕਲਦਾ ਹੈ ਤੇ ਉਸਦੇ ਭਾਅ ਦਾ ਫਿਰ ਮਰਨ ਹੋ ਜਾਂਦਾ ਹੈ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਜੋ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਐਸੀ ਬਿਸਮਾਦੀ, ਐਸੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰਤ ਨਾਮ ਰਸ ਅਨਹਦ ਧੁਨੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਹਾਂਜੀ, ਇਹ ਚੌਥੇ ਪਦ ਦੀ ਵਿਚਾਰ ਚੱਲ ਰਹੀ ਹੈ, ਸਿਮਰਨ ਦੇ ਵਿਸ਼ਾ। ਐਸੀ ਵਿਸਮਾਦੀ ਰਹੱਸਮਈ ਆਤਮਕ ਅਵਸਥਾ ਵਿੱਚ ਜੀਵ ਆਪਣੇ ਅੰਤਰ ਆਤਮੇ ਰੁਣ ਚੁਣ ਸ਼ਬਦ ਸੁਰ ਨਾਮ ਰਸ ਅਨਹਦ ਧੁਨੀ ਪ੍ਰੀਤ ਪ੍ਰੇਮ ਰਸ ਚਾਉ ਮਾਣਦਾ ਹੋਇਆ ਸਹਿਜ ਸਮਾਧ ਵਿੱਚ ਲੀਨ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਜਗਿਆਸੂ ਦੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਓਂ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਓ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ ਰਹਾਓ, ਮੁਖ ਕੀ ਬਾਤ ਸਗਲ ਸਿਓ ਕਰਤਾ, ਜੀ ਸੰਗ ਪ੍ਰਭ ਆਪਣਾ ਧਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਏਕ ਦਿਖਾਇਆ। ਇਹ ਆਤਮਕ ਜੀਵਨ, ਇਹ ਆਤਮ ਜੀਵਨ, ਇਹ ਚੌਥੀ ਅਵਸਥਾ, ਇਹ ਸਿਮਰਨ ਵਾਲਾ ਜੀਵਨ ਹੈ ਜੀ, ਇਹ ਪਿਆਰ ਵਾਲਾ ਜੀਵਨ ਹੈ, ਇਹ ਥਰ ਥਰਾਉਂਦਾ ਜੀਵਨ ਹੈ, ਇਹ ਲਰਜ਼ ਰਾਉਂਦਾ ਜੀਵਨ ਹੈ, ਇਹ ਰਸ ਵਾਲਾ ਜੀਵਨ ਹੈ। ਇਹ ਆਤਮ ਜੀਵਨ ਰਸ ਵਾਲਾ ਜੀਵਨ ਹੈ, ਰੰਗ ਵਾਲਾ ਜੀਵਨ ਹੈ, ਸ਼ਾਂਤੀ ਵਾਲਾ ਜੀਵਨ ਹੈ, ਰੁਣ ਚੁਣ ਵਾਲਾ ਜੀਵਨ ਹੈ, ਨਾਮ ਖੁਮਾਰੀ ਵਾਲਾ ਜੀਵਨ ਹੈ, ਵਿਸਮਾਦੀ ਜੀਵਨ ਹੈ, ਅਨਹਦ ਧੁਨੀ ਵਾਲਾ ਜੀਵਨ ਹੈ, ਸਹਿਜ ਸਮਾਧ ਹੈ, ਨਾਮ ਦੀ ਅਕਲ ਕਲਾ ਹੈ। ਐਸੇ ਵਿਸਮਾਦੀ ਜੀਵਨ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਤੇ ਮਾਣਿਆ ਜਾ ਸਕਦਾ ਹੈ। ਹਾਂਜੀ, ਐਸੀ ਵਿਸਮਾਦੀ ਜੀਵਨ ਜੋ ਆਤਮ ਜੀਵਨ ਚੌਥੇ ਪਦ ਨੂੰ ਅੰਤਰ ਆਤਮੇ ਸਤਿਗੁਰ ਦੀ ਬਖਸ਼ਿਸ਼ ਦੁਆਰਾ ਹੀ ਅਨੁਭਵ ਕੀਤਾ ਤੇ ਮਾਣਿਆ ਜਾ ਸਕਦਾ ਹੈ। ਇਹ ਅਨੋਖੀ ਆਤਮ ਮੰਡਲ ਅਤੇ ਸ਼ਬਦ ਸੁਰਤ ਦੀ ਖੇਲ ਹੈ ਜਿਸ ਨੂੰ ਕੋਈ ਵਿਰਲਾ ਗੁਰਮੁਖੀ ਬੁੱਝਦਾ ਸੀਝਦਾ ਅਨੁਭਵ ਕਰਦਾ ਕਮਾਉਂਦਾ ਹੈ ਮਾਣਦਾ ਹੈ। ਇਹ ਸ਼ਬਦ ਸੁਰਤ ਦੀ ਆਤਮ ਖੇਲ ਸਾਡੀ ਅਲਪ ਬੁੱਧੀ ਦੀ ਸਮਝ ਗਿਆਨ ਫਿਲਾਸਫੀ ਕਿਆਸ ਰਾਈਆਂ ਅੰਦਾਜ਼ੇ ਤੋਂ ਪਰੇ ਅਤੇ ਵਿਲੱਖਣ ਹੈ। ਗਿਆਨ ਨਾ ਗੱਲੀ ਟੂੰਡੀ ਹੈ ਕਥਨਾ ਕਰੜਾ ਸਾਰ, ਹਾਂਜੀ ਕਥਨੀ ਕਹਿ ਭਰਮ ਨਾ ਜਾਈ ਸਭ ਕਥ ਕਥ ਰਹੀ ਲੁਕਾਈ। ਇਹ ਊਚਮ ਊਚੀ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ ਮਾਨਸਿਕ ਜਾਂ ਦਿਮਾਗੀ ਸਾਧਨਾ ਜਾਂ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਜਿਹੜੀ ਉੱਚੀ ਸੁੱਚੀ ਆਤਮ ਜੀਵਨ ਵਾਲੀ ਚੌਥੀ ਅਵਸਥਾ ਹੈ, ਆਤਮ ਮੰਡਲ ਹੈ, ਚੌਥਾ ਪਦ ਹੈ, ਇਹ ਊਚਮ ਊਚੀ ਸੂਚਮ ਸੂਚੀ ਅਵਸਥਾ ਸਾਡੇ ਸਰੀਰਕ ਸਾਡੇ ਮਾਨਸਿਕ ਜਾਂ ਦਿਮਾਗੀ ਸਾਧਨਾ 'ਤੇ ਜ਼ੋਰ ਨਾਲ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਜ਼ੋਰ ਨ ਸੁਰਤੀ ਗਿਆਨ ਵਿਚਾਰ, ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ। ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਵੇ ਤਿਸ ਦੇਈ, ਇਹ ਪਿਰਮ ਪਿਆਲਾ ਖਸਮ ਕਾ ਜਹ ਪਾਵੇ ਤੈ ਦੇ। ਇਹ ਪਿਰਮ ਪਿਆਲਾ ਖਸਮ ਕਾ ਜਹ ਪਾਵੇ ਤੈ ਦੇ। ਗੁਰਬਾਣੀ ਵਿਚਾਰ ਸਿਮਰਨ ਭਾਗ ਬਾਰਵਾਂ ਲੇਖ ਨੰਬਰ 121। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।